ਤਾਂ ਬ੍ਰਹਮ ਗਿਆਨਤਾ ਦੁਆਰਾ ਪਾਈ ਦਿਵਯ ਦ੍ਰਿਸ਼ਟੀ ਦਾ ਸਦਕਾ ਉਹ ਤ੍ਰੈਲੋਕੀ ਨਾਥ ਦੀ ਸਿਫਤ ਉਚਾਰਦਾ ਰਹਿੰਦਾ ਹੈ। ਤਾਂ ਆਓ ਭਾਈ ਇਹ ਅੰਗ ਫਿਰ ਸਰਵਣ ਕਰੀਏ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜਾਂ ਉਨ ਮਨ ਰਹੇ ਤਾਂ ਤੀਨ ਲੋਕ ਕੀ ਬਾਤੈਂ ਕਹੇ। ਅੰਗ 34 ਯਈਆ ਜਾਓ ਜਾਨ ਤਾਂ ਦੁਰਮਤ ਹਨ, ਕਰ ਬਸ ਕਾਇਆ ਗਾਓ, ਰਣ ਰੂ ਤੋ ਭਾਂਜੈ ਨਹੀਂ, ਸੂਰੋ ਥਾਰੋ ਨਾਓ। ਜਾਓ ਜੇਕਰ ਜਾਣੈ ਜਾਣਨਾ ਚਾਹੇ, ਜਾਓ ਜਾਣੈ ਜੇਕਰ ਜਾਣਨਾ ਚਾਹੇ, ਜੇਕਰ ਤੂੰ ਜਾਣਨਾ ਚਾਹੇ ਕਿ ਉਨਮਨ ਅਵਸਥਾ ਤੁਰਿਆ ਅਵਸਥਾ ਚੌਥਾ ਪਦ ਉਹ ਅਵਸਥਾ ਜੋ ਜਾਗ੍ਰਤ ਸਵਪਨ ਔਰ ਸੁਖੋਪਤੀ ਤੋਂ ਪਰੇ ਹੈ। ਸੰਖੇਪ ਵਿੱਚ ਇਸਨੂੰ ਗਿਆਨ ਅਵਸਥਾ ਆਖੀਦਾ ਹੈ, ਬ੍ਰਹਮ ਗਿਆਨਤਾ ਵਾਲੀ ਅਵਸਥਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਹਨ, ਤੀਨ ਵਿਆਪੈ ਜਗਤ ਕਹੋ ਤੁਰਿਆ ਪਾਵੈ ਕੋਏ, ਤੁਰਿਆ ਅਵਸਥਾ ਗੁਰਮੁਖੀ ਪਾਈਐ ਸੰਤ ਸਭਾ ਕੀ ਓਟ ਲਹੀ। ਯਈਆ ਜਾਓ ਜਾਣੈ ਤਉ ਦੁਰਮਤ ਹਨ, ਤਉ ਦੁਰਮਤ ਹਨ, ਤਉ ਤਾਂ ਦੁਰਮਤ ਭੈੜੀ ਮਤ ਹਨ, ਨਾਸ ਕਰ ਮੁਕਾ ਦੇ। ਯਈਆ ਜਾਉ ਜਾਣੈ ਤਉ ਦੁਰਮਤ ਹਨ, ਭਾਈ ਜੇਕਰ ਤੂੰ ਉਨਮਨ ਅਵਸਥਾ ਦੀ ਮੌਜ ਨੂੰ ਜਾਣਨਾ ਚਾਹੁੰਦਾ ਹੈ, ਜੇਕਰ ਗਿਆਨ ਅਵਸਥਾ ਪਾਉਣੀ ਚਾਹੁੰਦਾ ਹੈ, ਬ੍ਰਹਮ ਗਿਆਨਤਾ ਪਾਉਣੀ ਚਾਹੁੰਦਾ ਹੈ, ਤਾਂ ਆਪਣੀ ਭੈੜੀ ਮਤ ਨੂੰ ਮੁਕਾ ਦੇ। ਕਰ ਬਸ ਕਾਇਆ ਗਾਉ, ਕਰ ਬਸ ਵਸ ਵਿੱਚ ਕਰ, ਆਪਣੇ ਵਸ ਵਿੱਚ ਲਿਆ। ਕਾਇਆ ਗਾਉ ਸਰੀਰ ਨਗਰੇ, ਕਰ ਬਸ ਕਾਇਆ ਗਾਉ ਆਪਣੀ ਸਰੀਰ ਨਗਰੀ ਆਪਣੇ ਵਸ ਵਿੱਚ ਲਿਆ, ਭਾਵ ਹੈ ਆਪਣੇ ਗਿਆਨ ਇੰਦਰੇ ਆਪਣੇ ਵਸ ਵਿੱਚ ਕਰ, ਆਪਣੀਆਂ ਅੱਖਾਂ ਮੂੰਹ ਕੰਨ ਕਾਮ ਇੰਦਰੇ ਆਪਣੇ ਵਸ ਵਿੱਚ ਲਿਆ। ਯਈਆ ਜਾਓ ਜਾਣ ਤਾਂ ਦੁਰਮਤ ਹਨ, ਕਰ ਬਸ ਕਾਇਆ ਗਾਉ। ਭਾਈ ਜੇਕਰ ਤੂੰ ਉਨਮਨ ਅਵਸਥਾ ਦੀ ਮੌਜ ਨੂੰ ਮਾਣਨਾ ਚਾਹੁੰਦਾ ਹੈ, ਤਾਂ ਆਪਣੀ ਭੈੜੀ ਮਤ ਦੂਰ ਕਰ ਔਰ ਆਪਣੇ ਸਰੀਰ ਨਗਰ ਨੂੰ ਆਪਣੇ ਵਸ ਕਰ, ਅਰਥਾਤ ਗਿਆਨ ਇੰਦਰੀਆਂ 'ਤੇ ਕਾਬੂ ਪਾ। ਅੱਖਾਂ ਕੰਨ ਮੂੰਹ ਨਾਸਾਂ ਕਾਮ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲੈ। ਰਣ ਰੂਤੋ ਭਾਂਜੈ ਨਹੀਂ, ਸੂਰੋ ਥਾਰੋ ਨਾਉ। ਰਣ ਰਣ ਵਿੱਚ ਅਣਾਣੇ ਨੂੰ ਸਿਆਰੀ ਵੀ ਹੈ, ਰਣ ਰਣ ਅੰਦਰ ਜੰਗ ਵਿੱਚ, ਰੂਤੋ ਰੁੱਝਿਆ, ਰਣ ਰੂਤੋ ਜੰਗ ਵਿੱਚ ਰੁੱਝਿਆ, ਐਂਗੇਜਡ ਇਨ ਬੈਟਲ। ਭਾਂਜੈ ਨਹੀਂ, ਮੈਂ ਬੇਨਤੀ ਕਰਦਿਆਂ ਲਫਜ਼ ਭਾਜੈ ਨਹੀਂ, ਬਿੰਦੀ ਲੱਗੇਗੀ, ਭਾਂਜੈ ਭਾਂਜੈ ਨਹੀਂ। ਭਾਂਜੈ ਭਾਂਜ ਤੋਂ ਭਾਂਜ ਖਾਣੀ ਦਾ ਅਰਥ ਹੁੰਦਾ ਹੈ ਹਾਰ ਖਾਣੀ, ਭਾਂਜੈ ਨਹੀਂ ਹਾਰ ਨਾ ਖਾਏ। ਸਰੀਰ ਨੂੰ ਵਸ ਲਿਆਉਣਾ ਹੈ, ਗਿਆਨ ਇੰਦਰੇ ਆਪਣੇ ਕਾਬੂ ਕਰਨੇ ਹਨ, ਤਾਂ ਆਪਣੇ ਗਿਆਨ ਇੰਦਰੀਆਂ ਨਾਲ ਇੱਕ ਜੰਗ ਕਰਨੀ ਹੈ। ਰਣ ਰੂਤੋ ਭਾਂਜੈ ਨਹੀਂ, ਬੰਦਿਆ ਜੇ ਤੂੰ ਆਪਣੇ ਗਿਆਨ ਇੰਦਰੀਆਂ ਦੇ ਵਿਰੁੱਧ ਜੰਗ ਵਿੱਚ ਹਾਰ ਨਾ ਖਾਏ, ਸੂਰੋ ਥਾਰੋ ਨਾਉ, ਸੂਰੋ ਸੂਰਮਾ ਥਾਰੋ ਤੇਰਾ ਨਾਉ ਨਾਮ, ਸੂਰੋ ਥਾਰੋ ਨਾਉ ਤਦ ਹੀ ਤੇਰਾ ਨਾਮ ਸੂਰਮਾ ਪੈ ਸਕਦਾ ਹੈ। रण रूतो भांजै नहीं सूरो थारो ना। हे बंदिया, जेकर तू अपने ज्ञान इंद्रियां दे विरुद्ध जंग विच हार ना खाएं तद ही तेरा नाम सूरमा हो सकता है। भाव है, मनुख नूं अपने ज्ञान इंद्रियां नूं वश करन दे यतन करदे रहना चाहीदा है अते कदे हार नहीं मननी चाहीदी। जदों दुरमत मुकेगी और ज्ञान इंद्रिय वश विच आ जाणगे तद उन मनोवस्था की प्राप्ति है जिसका जिक्र पिछले 33वें अंग विच सी। मनुख ज्ञान अवस्था पा के आत्म ज्ञान तद ही पा सकता है जेकर पहलों खोटी बुद्धि मुकावे अते ज्ञान इंद्रिय वश विच करे। मर्यादगी वाला जीवन बनाना पवेगा जेकर आत्म ज्ञान पाउना है। रारा रस निरस कर जानिया, होए निरस सो रस पहचानिया, ए रस छाडे ओ रस आवा, ओ रस पिया ए रस नहीं पावा। उन मनावस्था विच यानी के तुरिया अवस्था या चौथे पद विच या सहज अवस्था विच जो रस की प्राप्ति हुंदी है उस लई श्री गुरु ग्रंथ साहिब जी विच वख वख शब्दावली वरती गई है, जिमें के नाम रस, परम रस, राम रस, आत्म रस, ब्रह्मानंद रस या फिर सिर्फ आनंद। ये सब सूक्ष्म रस दे वख वख नाम हन। ये अंतरीव रस दे वख वख नाम हन। ये अंदरला रस है जो आत्मा माणदी है। बंदगी दा रस सूक्ष्म रस है। भोगां दे रस शरीरक रस हन। भोगां दे रस तीखण रस ने। शरीरक चस्के सारे ही तीखण रस ने। यह भी ईश्वरी नियम है कि तीखण रसां दे हुंदियां सूक्ष्म रस पैदा नहीं हुंदा। मास, शराब, नाच, गाने ते होर अनेकां कोझे कटिया रस तीखण रस ने, इन्हां दे हुंदियां सूक्ष्म रस नहीं आ सकता। यह भी सच है कि जिन्हां नूं एक वार सूक्ष्म रस दी पिणक पै जाए, इसका तजर्बा हो जाए, एक बार इस रस नूं मान लवे, एक्सपीरियंस कर लवे, फिर उसनों शरीरक रस पाउंदे ही नहीं। कबीर जी इस अंग विच समझाउंदे हन कि जदों नाम जपण वाले दी दुरमत दूर होंदी है, मन निर्मल ते स्वच्छ हुंदा है, शरीर तीखण रसां तों विकारी रसां तों रहित होंदा है, तदों राम रस प्राप्त होंदा है जो कि सूक्ष्म रस है, आत्मक है। इस आत्म रस दा स्वाद पैंदियां ही शरीरक रस मुड़ पाउंदे ही नहीं। कबीर जी दा उपदेश एहो है कि कोझे शरीरक रसां दा त्याग करो। जे ये रस तंग कर रहे हन ता पिछले अंग दे उपदेश अनुसार इन्हां नाल सूरमे बन के युद्ध करो अते इन्हां ते जित पाओ, फिर ही तुसीं सूक्ष्म रस, राम रस पा सकोगे। रारा रस निरस कर जानिया, रस अर्थ है स्वाद, चस्के, मायक चस्के, शरीरक चस्के। निरस कर फिक्के करके, कोझे माड़े ते घटिया करके, जानिया जान लिया समझ लिया। रारा रस निरस कर जानिया, जिस इंसान ने शरीर दे कोझे रसां नूं माया दे घटिया रसां नूं फिक्के रस करके समझ लिया है, ਹੋਏ ਨਿਰਸ ਸੋ ਰਸ ਪਹਿਚਾਨਿਆ। ਹੋਏ ਨਿਰਸ, ਨਿਰਸ ਹੋ ਕੇ ਇਹਨਾਂ ਕੁਝ ਰਸਾਂ ਤੋਂ ਉਪਰਾਮ ਹੋ ਕੇ, ਇਹਨਾਂ ਕੁਝ ਰਸਾਂ ਤੋਂ ਮੁਕਤ ਹੋ ਕੇ, ਇਹਨਾਂ ਕੁਝ ਰਸਾਂ ਨੂੰ ਛੱਡ ਕੇ। ਸੋ ਰਸ, ਸੋ ਉਹ ਰਸ ਆਤਮ ਰਸ, ਸੋ ਰਸ ਉਹ ਆਤਮ ਰਸ, ਉਹ ਸੂਖਸ਼ਮ ਆਤਮ ਰਸ ਪਹਿਚਾਨਿਆ, ਪਛਾਣ ਲਿਆ, ਮਾਣ ਲਿਆ, ਪਾਵਰਥ ਹੈ ਮਾਣ ਲਿਆ। ਹੋਏ ਨਿਰਸ ਸੋ ਰਸ ਪਹਿਚਾਨਿਆ। ਜਿਸਨੇ ਕੋਝੇ ਮਾਇਕ ਰਸ ਛੱਡ ਦਿੱਤੇ, ਘਟੀਆ ਸਰੀਰਕ ਰਸ ਛੱਡ ਦਿੱਤੇ, ਉਸਨੇ ਉਹ ਸੂਖਸ਼ਮ ਆਤਮ ਰਸ ਮਾਣਿਆ, ਉਨਮਨ ਅਵਸਥਾ ਵਾਲਾ। ਰਾ ਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਿਸ ਮਨੁੱਖ ਨੇ ਮਾਇਆ ਦੇ ਤੀਖਣ ਘਟੀਆ ਰਸਾਂ ਨੂੰ ਫਿੱਕੇ ਕਰਕੇ ਜਾਣਿਆ ਔਰ ਇਹਨਾਂ ਨੂੰ ਛੱਡ ਦਿੱਤਾ, ਭਾਈ ਉਸੇ ਨੇ ਉਨਮਨ ਅਵਸਥਾ ਦੇ ਵਧੀਆ ਸੂਖਸ਼ਮ ਆਤਮ ਰਸ ਨੂੰ ਮਾਣਿਆ। ਇਹ ਰਸ ਛਾੜੇ ਉਹ ਰਸ ਆਵਾ, ਇਹ ਰਸ ਛਾੜੇ ਇਹ ਮਾਇਆ ਦੇ ਤੀਖਣ ਰਸ ਨੂੰ ਛੱਡਿਆ ਹੀ ਉਹ ਰਸ ਆਵਾ, ਉਹ ਸੂਖਸ਼ਮ ਆਤਮ ਰਸ ਪੈਦਾ ਹੋ ਸਕਦਾ ਹੈ। ਇਹ ਰਬੀ ਅਸੂਲ, ਇਹ ਰਬੀ ਨਿਯਮ, ਇਹ ਇੱਕ ਅਟਲ ਸੱਚਾਈ ਦੱਸਦਿਆਂ ਕਬੀਰ ਜੀ ਆਖਦੇ ਹਨ ਕਿ ਮਾਇਆ ਦੇ ਇਹ ਤੀਖਣ ਰਸ, ਇਹ ਕੋਝੇ ਰਸ ਭੋਗ ਛੱਡਿਆ ਹੀ ਉਹ ਉਨਮਨ ਅਵਸਥਾ ਦਾ ਸੂਖਸ਼ਮ ਆਤਮ ਰਸ ਪੈਦਾ ਹੋ ਸਕਦਾ ਹੈ। ਉਹ ਰਸ ਪੀਆ ਇਹ ਰਸ ਨਹੀਂ ਪਾਵਾ, ਜਿਸਨੇ ਇੱਕ ਵਾਰ ਉਸ ਉੱਚੇ ਆਤਮ ਰਸ ਨੂੰ ਪੀਤਾ, ਉਸਨੂੰ ਮੁੜ ਕੇ ਮਾਇਕ ਰਸ, ਘਟੀਆ ਸਰੀਰਕ ਰਸ ਚੰਗਾ ਹੀ ਨਹੀਂ ਲੱਗਾ। ਰਾ ਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਅੰਗ 36 ਲੱਲਾ ਐਸੇ ਲਿਵ ਮਨ ਲਾਵੈ, ਅੰਤ ਨਾ ਜਾਏ ਪਰਮ ਸੱਚ ਪਾਵੈ। ਔਰ ਜੋ ਤਹਾਂ ਪ੍ਰੇਮ ਲਿਵ ਲਾਵੈ, ਤਉ ਅਲੈ ਲਹੈ ਲਹਿ ਚਰਨ ਸਮਾਵੈ। ਲੱਲਾ ਐਸੇ ਲਿਵ ਮਨ ਲਾਵੈ, ਲੱਲੇ ਅੱਖਰ ਤੋਂ ਉਪਦੇਸ਼ ਹੈ। ਐਸੇ ਇਸ ਤਰ੍ਹਾਂ, ਇਸ ਤਰ੍ਹਾਂ ਇਕਾਗਰਤਾ ਨਾਲ, ਇਸ ਤਰ੍ਹਾਂ ਚਿੱਤ ਦੇ ਠਹਿਰਾਓ ਵਾਲੀ, ਇਸ ਤਰ੍ਹਾਂ ਚਿੱਤ ਦੇ ਟਿਕਾਓ ਵਾਲੀ। ਲਿਵ ਸੁਰਤ ਸਮਾਧੀ, ਲੱਲਾ ਐਸੇ ਲਿਵ ਮਨ ਲਾਵੈ। ਜਦੋਂ ਸਿਮਰਨ ਵਿੱਚ ਪ੍ਰੇਮੀ ਨੂੰ ਅੰਦਰ ਖਾਨੇ ਨਾਮ ਰਸ, ਆਤਮ ਰਸ ਆਉਣ ਲੱਗ ਪਵੇ, ਤਦ ਉਸ ਅੰਤਰੀਵ ਰਸ ਵਿੱਚ ਸੁਰਤ ਸਮਾਧੀ ਲਾਵੇ, ਤਦ ਉਸ ਰਸ ਵਿੱਚ ਚਿੱਤ ਨੂੰ ਟਿਕਾਵੇ ਅਤੇ ਸੁਰਤ ਨੂੰ ਲਿਵਲੀਨ ਕਰੇ। ਅੰਤ ਨਾ ਜਾਏ ਪਰਮ ਸੱਚ ਪਾਵੈ। ਅੰਤ ਹੋਰ ਥਾਈਂ ਹੋਰ ਨਹੀਂ ਪਾਸੀ, ਨਾ ਜਾਏ ਨਾ ਪਟਕੇ, ਜੇਕਰ ਨਾ ਪਟਕੇ ਪਰਮ ਸੱਚ ਸਭ ਤੋਂ ਉੱਚਾ ਸਦੀਪ ਪ੍ਰਭੂ, ਪਰਮ ਸੱਚ ਪਰਮੇਸ਼ਰ ਲਈ ਆਇਆ ਹੈ, ਪਾਵੈ ਪਾ ਲੈਂਦਾ ਹੈ। ਅੰਤ ਨਾ ਜਾਏ ਪਰਮ ਸੱਚ ਪਾਵੈ। ਜਦੋਂ ਉਸ ਗਹਿਰੀ ਸੁਰਤ ਸਮਾਧੀ ਵਿੱਚ ਜਦੋਂ ਉਸ ਡੂੰਘੀ ਗਹਿਰੀ ਲਿਵਲੀਨਤਾ ਵਿੱਚ ਮਨ ਕਿਸੇ ਹੋਰ ਪਾਸੇ ਨਹੀਂ ਭਟਕਦਾ, ਜਦੋਂ ਬਿਰਤੀ ਇਕਾਗਰਤਾ ਦੇ ਸਮੁੰਦਰ ਵਿੱਚ ਡੂੰਘੀ ਟੁੱਬੀ ਲਾ ਲੈਂਦੀ ਹੈ ਤਾਂ ਮਨ ਸਭੋ ਫੁਰਨਿਆਂ ਦੇ ਭਟਕਾ ਤੋਂ ਬਰੀ ਹੋ ਕੇ ਲਗਾਤਾਰ ਲਿਵਲੀਨਤਾ ਵਿੱਚ ਆਉਂਦਾ ਹੈ, ਤਦੋਂ ਪਰਮੇਸ਼ੁਰ ਨੂੰ ਪਾ ਲੈਂਦਾ ਹੈ। ਨਾਮ ਦੇ ਰਸ ਵਿੱਚ ਲੱਗੀ ਨਿਰਸੰਕਲਪ ਸਮਾਧੀ ਅੰਦਰ, ਆਤਮ ਰਸ ਦੇ ਵਿੱਚ ਲੱਗੀ ਅਫੁਰ ਸਮਾਧੀ ਅੰਦਰ ਪ੍ਰਭੂ ਪ੍ਰਾਪਤੀ ਹੈ। ਅਰ ਜਾਓ ਤਹਾਂ ਪ੍ਰੇਮ ਲਿਵਲ ਆਵੈ, ਤਾਂ ਅੱਲਹਿ ਲਹਿ ਲਹਿ ਚਰਨ ਸਮਾਵੈ। ਮੈਂ ਬੇਨਤੀ ਕਰਾਂ ਕਿ ਹਰ ਪੰਕਤੀ ਵਿੱਚ ਕਾਵਕ ਬੰਦਿਸ਼ ਦੇ ਕਾਰਨ ਅੱਖਰਾਂ ਦੀ ਸੀਮਾ ਹੁੰਦੀ ਹੈ, ਤਾਂ ਕਬੀਰ ਜੀ ਜੋ ਖਿਆਲ ਪਿਛਲੀ ਪੰਕਤੀ ਵਿੱਚ ਨਹੀਂ ਲਿਆ ਸਕੇ ਉਹ ਇਸ ਪੰਕਤੀ ਵਿੱਚ ਦਰਸਾਉਂਦੇ ਹਨ। ਅਰ ਜਾਓ ਤਹਾਂ ਪ੍ਰੇਮ ਲਿਵਲਾਵੈ, ਤਾਂ ਅੱਲਹਿ ਲਹਿ ਲਹਿ ਚਰਨ ਸਮਾਵੈ। ਅਰ ਜਾਓ ਤਹਾਂ ਪ੍ਰੇਮ ਲਿਵਲਾਵੈ, ਅਰ ਅਤੇ ਜਾਓ ਜੇਕਰ ਤਹਾਂ ਉਸ ਆਤਮਰਸ ਦੀ ਹਾਲਤ ਵਿੱਚ ਪ੍ਰੇਮ ਲਿਵ, ਪ੍ਰੇਮ ਭਾਵਨਾ ਵਾਲੀ ਲਿਵ, ਅਜਿਹੀ ਲਿਵਲਾਵੇ ਜੋ ਪ੍ਰੇਮ ਤੋਂ ਸੱਖਣੀ ਨਾ ਹੋਵੇ। ਸੁਰਤ ਸਮਾਧੀ, ਅਫੁਰ ਸਮਾਧੀ, ਫੋਕੀ ਪ੍ਰੇਮ ਤੋਂ ਸੱਖਣੀ ਅਭਿਆਸ ਮਾਤਰ ਨਾ ਹੋਵੇ, ਜਿਵੇਂ ਕਿ ਪ੍ਰਾਣਾਯਾਮ ਵਾਲੀਆਂ ਸਮਾਧੀਆਂ, ਪ੍ਰਾਣਾਯਾਮ ਵਾਲੇ ਆਸਣ ਪ੍ਰੇਮ ਭਾਵਨਾ ਤੋਂ ਸੱਖਣੀਆਂ ਸਰੀਰਕ ਸਮਾਧੀਆਂ ਹੁੰਦੀਆਂ ਨੇ। ਲਿਵ ਪ੍ਰਭੂ ਪ੍ਰੇਮ ਵਿੱਚ ਭਿੱਜੀ ਹੋਵੇ। ਅਰ ਜਾਓ ਤਹਾਂ ਪ੍ਰੇਮ ਲਿਵ ਲਾਵੈ, ਤਾਂ ਅੱਲਹਿ ਲਹਿ, ਤਦ ਅੱਲਾ ਨੂੰ ਲੱਭ ਲਵੇਗਾ, ਤਦ ਅੱਲਾ ਨੂੰ ਆਪਣੇ ਅੰਦਰ ਲੱਖ ਲਵੇਗਾ। ਲਹਿ ਚਰਨ ਸਮਾਵੈ, ਲਹਿ ਲੱਭ ਕੇ ਲੱਖ ਕੇ ਚਰਨ ਸਮਾਵੈ, ਪ੍ਰਭੂ ਚਰਨਾਂ ਵਿੱਚ ਟਿਕਿਆ ਰਹੇਗਾ, ਸੁਰਤ ਕਰਕੇ ਸਦਾ ਪ੍ਰਭੂ ਚਰਨਾਂ ਵਿੱਚ ਟਿਕਿਆ ਰਹੇਗਾ। ਅਰ ਜਾਓ ਤਹਾਂ ਪ੍ਰੇਮ ਲਿਵ ਲਾਵੈ, ਤਾਂ ਅੱਲਹਿ ਲਹਿ ਲਹਿ ਚਰਨ ਸਮਾਵੈ। ਅਤੇ ਜੇਕਰ ਪ੍ਰੇਮੀ ਉਸ ਆਤਮ ਰਸ ਵਾਲੀ ਉਨਮਨ ਅਵਸਥਾ ਵਿੱਚ ਲਿਵ ਪ੍ਰੇਮ ਵਾਲੀ ਲਾਵੇ, ਜੇ ਲਿਵ ਪ੍ਰੇਮ ਭਿੱਜੀ ਹੋਵੇ ਜਿਸ ਵਿੱਚ ਮਿਲਾਪ ਦੀ ਸਿੱਖ ਹੋਵੇ, ਤਦ ਪ੍ਰੇਮੀ ਆਪਣੇ ਅੰਦਰ ਹੀ ਅਲੱਭ ਪ੍ਰਭੂ ਨੂੰ ਲੱਭ ਲੈਂਦਾ ਹੈ। ਲੈ ਚਰਨ ਸਮਾਵੈ, ਅਰ ਲੱਭ ਕੇ ਪ੍ਰਭੂ ਨੂੰ ਪਾ ਕੇ ਫਿਰ ਲਗਾਤਾਰ ਪ੍ਰਭੂ ਚਰਨਾਂ ਵਿੱਚ ਸੁਰਤ ਕਰਕੇ ਟਿਕਿਆ ਰਹਿੰਦਾ ਹੈ। ਤੋ ਭਾਈ, ਇਸ ਅੰਗ ਵਿੱਚ ਦਰਸਾਏ ਭਾਵਾਂ ਨੂੰ ਮੁੜ ਸਪਸ਼ਟ ਕਰਦੇ ਹਾਂ। ਪ੍ਰਭੂ ਪ੍ਰਾਪਤੀ ਦੀ ਖੇਡ ਆਤਮ ਰਸ ਜਾਗਣ ਤੋਂ ਬਗੈਰ ਪੂਰੀ ਨਹੀਂ ਹੋਣੀ। ਆਤਮ ਰਸ ਜਿਨੀ ਜਾਣਿਆ ਪਰਮਾਤਮ ਸੋਈ, ਜਿਨ੍ਹਾਂ ਨੇ ਆਤਮ ਰਸ ਦੀ ਪ੍ਰਾਪਤੀ ਕੀਤੀ, ਪਰਮਾਤਮਾ ਦੀ ਪ੍ਰਾਪਤੀ ਵੀ ਕੇਵਲ ਉਹਨਾਂ ਨੂੰ ਹੀ ਹੋਈ। ਪਰ ਆਤਮ ਰਸ ਸਦਾ ਨਾਮ ਸਿਮਰਨ ਨਾਲ ਪੈਦਾ ਹੁੰਦਾ ਹੈ। ਆਤਮ ਰਸ ਨਾਮ ਦੀ ਦੇਣ ਹੈ। ਨਾਮ ਜਪਦਿਆਂ ਜਪਦਿਆਂ ਜਦੋਂ ਪ੍ਰੇਮੀ ਆਤਮ ਰਸ ਪ੍ਰਤੀਤ ਕਰਨ ਲੱਗ ਪਵੇ, ਤਾਂ ਉਸ ਆਤਮ ਰਸ ਵਿੱਚ ਗਹਿਰੇ ਉਤਰਨਾ ਚਾਹੀਦਾ ਹੈ। ਪ੍ਰੇਮੀ ਉਸ ਆਤਮ ਰਸ ਵਿੱਚ ਚਿੱਤ ਲਾਏ, ਉਸ ਆਤਮ ਰਸ ਵਿੱਚ ਗਹਿਰੇ ਗੋਤੇ ਲਾਉਣ ਦੇ ਯਤਨ ਕਰੇ, ਯਾਨੀ ਕਿ ਉਸ ਰਸ ਬਗਨਤਾ ਵਿੱਚ ਚਿੱਤ ਬਿਰਤੀ ਲਗਾਤਾਰ ਲੱਗੇ ਅਤੇ ਲਿਵ ਦਾ ਰੂਪ ਧਾਰਨ ਕਰ ਜਾਏ। ਐਸਾ ਚਿੱਤ ਟਿਕੇ ਉਸ ਆਤਮ ਰਸ ਵਿੱਚ ਕਿ ਕੋਈ ਵੀ ਹੋਰ ਫੁਰਨੇ ਨਾ ਉੱਠਣ ਅਤੇ ਮਨ ਡੂੰਘੀ ਟੁੱਬੀ ਲਾ ਜਾਏ ਆਤਮ ਰਸ ਦੇ ਸਮੁੰਦਰ ਵਿੱਚ। ਇਹ ਹੈ ਲਿਵ ਦਾ ਲੱਗਣਾ। ਪਰ ਭਾਈ, ਇਹ ਸਿਮਰਨ ਅਭਿਆਸ ਮਾਤਰ ਨਾ ਹੋਵੇ। ਇਹ ਸਿਮਰਨ ਸਿਰਫ ਇੱਕ ਮਾਇੰਡ ਟ੍ਰੇਨਿੰਗ ਦੀ ਐਕਸਰਸਾਈਜ਼, ਇੱਕ ਮੈਂਟਲ ਐਕਸਰਸਾਈਜ਼ ਬਣ ਕੇ ਨਾ ਰਹਿ ਜਾਏ ਜੋ ਪ੍ਰੇਮ ਤੋਂ ਵਾਂਝੀ ਅਤੇ ਸੱਖਣੀ ਹੋਵੇ। ਜੇਕਰ ਐਸੀ ਇਕਾਗਰਤਾ ਵਿੱਚ ਜਿਸ ਨੂੰ ਪਾਉਣਾ ਹੈ ਉਸ ਲਈ ਪ੍ਰੇਮ ਭਾਵਨਾ ਨਾ ਹੋਵੇ